ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਸਭ ਦੁਨੀਆਂ ਬੇਥੋਹੀ ਰਸਾਤਲ ਨੂੰ ਰੁੜੀ ਚਲੀ ਜਾਂਦੀ ਸੀ। ਇਸ ਰੋੜ ਤੋਂ ਰੋਕਣ ਥੰਮਣ ਵਾਲਾ ਥੰਗੀ ਹੀ ਕੋਈ ਨਹੀਂ ਸੀ। ਸੰਸਾਰ ਰੋਗੀ ਨੂੰ ਆਪਣੇ ਰੋਗ ਦਾ ਅਹਿਸਾਸ ਹੀ ਕੋਈ ਨਹੀਂ ਸੀ। ਰਸਾਤਲ ਰੋੜ ਵਾਲੇ ਰੋਗ ਵਿਚ ਲੱਥ ਪੱਥ ਹੋਣ ਨੂੰ ਹੀ ਮਨੁੱਖਾ ਜਨਮ ਦਾ ਲੁਬੇ ਲਬਾਬ ਸਮਝੀ ਬੈਠੇ ਸਨ। ਹੁਣ ਵੀ ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਦਸ਼ਮੇਸ਼ ਅਤੇ ਦਸ ਗੁਰੂਆਂ ਦੇ ਸਾਕਸ਼ਾਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਭੇਟਿਆ ਹੈ, ਉਹ ਵੀ ਉਵੇਂ ਜਿਵੇਂ ਹੀ ਅੰਧਕਾਰ ਵਿਚ ਹੀ ਹਨ। ਉਨ੍ਹਾਂ ਦੇ ਦਿਲੋ ਦਿਮਾਗ ਅੰਦਰ ਅੰਧਕਾਰ ਹੀ ਅੰਧਕਾਰ ਵਸ ਰਿਹਾ ਹੈ। ਆਪੋ ਚਾਨਣਾ ਕਿਵੇਂ ਆਵੇ? ਜਦ ਤਾਈਂ ਕਲਯੁਗ ਦੇ ਬੋਹਿਥ ਸੱਚੇ ਸਤਿਗੁਰੂ ਨੂੰ ਨਾ ਭੇਟਣ, ਉਨ੍ਹਾਂ ਨੂੰ ਆਪਣਾ ਰੋਗ ਨਿਵਿਰਤ ਕਰਨ ਲਈ ਸੱਚੇ ਦਾਰੂ ਦੀ ਤਮੀਜ਼ ਹੀ ਕਿਵੇਂ ਆਵੇ? ਨਾਮ ਦੇ ਉੱਚ ਆਦਰਸ਼ ਦਾ ਅਹਿਸਾਸ ਤਾਂ ਕੀ ਹੋਣਾ ਸੀ, ਉਹ ਤਾਂ ਪਰਮਾਰਥ ਦੇ ਪੰਧ ਪੈਣੋਂ ਵੀ ਅਜਾਣ ਹਨ। ਪੰਚ ਮਹਾਂਬਲੀਆਂ ਦੇ ਗੇੜ ਵਿਚ ਗ੍ਰਸੇ ਹੋਏ ਅਤੇ ਇਨ੍ਹਾਂ ਪੰਚਾਂ ਤੋਂ ਪੰਨੀਆਂ ਕੁਰਸ ਕੁਬਿਰਤੀਆਂ ਦੇ ਅੰਧਕੂਪ ਵਿਚ ਪਏ ਹੋਏ ਗਲਤਾਨ ਹੋ ਕੇ ਗੋਤੇ ਖਾ ਰਹੇ ਹਨ। ਇਸ ਅੰਧਕੂਪੀ ਖਲਜਗਣ ਖਿਆਲੀਆਂ ਵਿਚ ਮਹਿਦੂਦ ਹੋਏ ਵੇ ਅੰਧ ਘੋਰ ਨੂੰ ਹੀ ਵਿਸ਼ਾਲ ਸਾਗਰ ਸਮਝ ਰਹੇ ਹਨ ਤੇ ਆਪਣੀਆਂ ਇਨ੍ਹਾਂ ਅੰਧ ਅਹਿਸਾਸੀ ਮਹਿਦੂਦ ਖਿਆਲੀਆਂ ਨੂੰ ਹੀ ਵਿਸ਼ਾਲ ਵਿਚਾਰਾਂ ਸਮਝੀ ਬੈਠੇ ਹਨ। ਉਨ੍ਹਾਂ ਦੇ ਖਿਆਲਾਂ ਨੂੰ ਉੱਚਾ ਕਰਨ ਦਾ ਟੋਰਾ ਲੱਗੇ ਤਾਂ ਕਿਵੇਂ ਲੱਗੇ? ਆਪੋ ਉੱਚੇ ਹੋਣੋ ਤਾਂ ਉਹ ਰਹੇ, ਆਪੋ ਤਾਂ ਉਹ ਅੰਧ ਬੰਧ ਦੇ ਗੇੜ ਵਿਚ ਹੀ ਰਹਿਣਗੇ। ਉਨ੍ਹਾਂ ਦੇ ਉਭਾਰਨ ਲਈ ਕਿਸੇ ਅਗੰਮੀ ਸ਼ਕਤੀ ਦੀ ਲੋੜ ਹੈ। ਮਾਇਆ ਨਾਲ ਮਨੂਰ ਹੋਈਆਂ ਬਿਰਤੀਆਂ ਨੂੰ ਕਿਸੇ ਮਿਕਨਾਤੀਸੀ ਅਕਲ ਕਲਾ ਦੇ ਜਾਵਦਾਨ ਜਾਦੂ ਦੀ ਲੋੜ ਹੈ। ਪਥਰਾਈਆਂ ਹੋਈਆਂ ਮਾਇਆ ਮੁਹਾਈਆਂ ਹੋਈਆਂ ਸੁਰਤੀਆਂ ਬਿਰਤੀਆਂ ਨੂੰ ਮੰਤਰਾਉਣ ਦੀ ਅਤੇ ਮੰਤਰਾ ਕੇ ਜਗਾਉਣ ਦੀ ਲੋੜ ਹੈ। ਰੋਗ ਦਾਰੂ ਦੋਵੇਂ ਜਣਾਉਣ ਲਈ ਸਤਿਗੁਰ ਵੈਦ ਸੁਜਾਨ ਨੇ ਨਾਮ ਦਾ ਮੰਤਰ ਧੁਰ ਦਰਗਾਹੋਂ ਲਿਆਂਦਾ, ਫੇਰ ਇਸ ਦਹਿਰ ਵਿਚ ਆ ਕੇ ਦੁਹਾਈਆਂ ਦਿੱਤੀਆਂ ਕਿ ਐ ਸੰਸਾਰੀ ਜੀਵੋ, ਤੁਸੀਂ ਰੋਗੀ ਹੋ, ਤੁਹਾਡੇ ਉੱਤੇ ਮੁਰਦੇ ਹਾਣ ਵਰਤ ਰਹੀ ਹੈ। ਇਸ ਮੁਰਦੇ ਹਾਣ ਤੋਂ ਜੀਵਾਣ ਲਈ ਹੀ ਔਖ ਦੀ ਧੁਰ ਦਰਗਾਹੋਂ ਆਈ। ਹਾਂ ਭਾਈ, ਨਾਮ ਰੂਪੀ ਦਾਰੂ ਦਵਾਈ ਧੁਰੋਂ ਆਈ ਹੈ। ਹੁਕਮੀ ਦੇ ਹੁਕਮ ਅਨੁਸਾਰ ਅਸੀਂ ਆਂਦੀ ਹੈ ਅਤੇ ਬੜੀਆਂ ਕਾਲਾਂ ਕਾਲ ਕੇ ਆਂਦੀ ਹੈ। ਇਸ ਬਿਦ ਜਦੋਂ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਉ ਦੇ ਗੁਰਵਾਕ ਅਨੁਸਾਰ ਗੁਰੂ ਬਾਬੇ ਨੇ ਸੰਸਾਰੀਆਂ ਪ੍ਰਤੀ ਜਣਾਇਆ ਬੁਝਾਇਆ, ਤਾਂ ਜਾ ਕੇ ਬੱਪੜੇ ਮਾਇਆ ਮਰੀਜ਼ਾਂ ਨੂੰ ਸੂਝ ਬੂਝ ਆਈ ਅਤੇ ਦਵਾਈ ਖਾਣ ਲਈ ਉਨ੍ਹਾਂ ਨੈਣ ਉਘਾੜੇ ਅਤੇ ਮੋਣ ਮੁੰਦਣ ਪਏ ਹੋਏ ਮੂੰਹ ਵਾਲੇ ਬੁੱਲ ਖੋਲੇ। ਹੁਣ ਜਿਹੜੇ ਲੋਕ ਆਖਦੇ ਹਨ ਕਿ ਆਪਣੀਆਂ ਸਿਆਣਪਾਂ ਚਤੁਰਾਈਆਂ ਨਾਲ ਹੀ ਪਾਰ ਉਤਾਰਾ ਹੋ ਜਾਏਗਾ, ਉਨ੍ਹਾਂ ਦੀ ਕਿਤਨੀ ਕੁ ਇਹ ਖਾਮ ਖਿਆਲੀ ਹੈ। ਉਨ੍ਹਾਂ ਦੀਆਂ ਇਹ ਸਿਆਣਪਾਂ ਤਾਂ ਸਗੋਂ ਨਾਮ ਵੱਲੋਂ ਬੇਮੁੱਖ ਕਰਾਉਂਦੀਆਂ ਹਨ। ਨੀਯਤ ਹੀ ਨੇਕ ਚਾਹੀਦੀ ਹੈ। ਨੇਕ ਨੀਯਤ ਨਾਲ ਭਾਵੇਂ ਬੇਮਤਲਬੇ ਲਫ਼ਜ਼ ਦਾ ਹੀ ਵਿਰਧ ਕਰੀ ਜਾਵੇ ਤਾਂ ਵੀ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਦੇਖੋ, ਇੱਕ ਜਗ੍ਹਾ ਤਾਂ ਉਹ ਇਹ ਆਖਦੇ ਹਨ ਕਿ ਇੱਕ ਬੇਮਤਲਬੇ ਲਫ਼ਜ਼ ਨੂੰ ਬਾਰ ਬਾਰ ਕਹੀ ਜਾਣ ਦਾ ਕੀ ਗੁਣ ਲਾਭ ਹੈ, ਅਤੇ ਦੂਜੀ ਥਾਂ ਇਸੇ ਇੱਕੋ ਲੇਖ ਅੰਦਰ ਉਹ ਇਉਂ ਭਾਸਰਦੇ ਹਨ ਕਿ ਨੇਕ ਨੀਯਤ ਨਾਲ ਅਤੇ ਸ਼ੁੱਧ ਹਿਰਦੇ ਨਾਲ ਭਾਵੇਂ ਕੋਈ ਪੱਥਰ ਪੱਥਰ ਅਤੇ ਮੂਰਖ ਮੂਰਖ ਹੀ ਕਹੀ ਜਾਵੇ ਤਾਂ ਵੀ ਉਸਦਾ ਨਿਸਤਾਰਾ ਹੋ ਜਾਂਦਾ ਹੈ। ਇਨ੍ਹਾਂ ਦੋਹਾਂ ਕਥਨਾਂ ਵਿਚ ਕਿਤਨਾ ਵਿਰੋਧ ਹੈ। ਇਨ੍ਹਾਂ ਕਥਨਾਂ ਤੋਂ ਇਹ ਗੱਲ ਤਾਂ ਸਿੱਧ ਹੋ ਗਈ ਕਿ ਉਨ੍ਹਾਂ ਨੂੰ ਨਾਮ ਉੱਤੇ ਤਾਂ ਉੱਕਾ ਨਿਸ਼ਚਾ ਹੀ ਨਹੀਂ। ਇੱਕ ਨਾਮ ਕੀ ਕਿਸੇ ਨਾਮ ਨੂੰ ਵੀ ਉੱਕਾ ਨਹੀਂ ਮੰਨਦੇ। ਨੇਕ ਨੀਯਤ ਅਤੇ ਸ਼ੁੱਧ ਹਿਰਦੇ ਵਾਲੀ ਬੁਝਾਰਤ ਵੀ ਉਨ੍ਹਾਂ ਦੀ ਫਜ਼ੂਲ ਹੈ। ਉਨ੍ਹਾਂ ਨੂੰ ਪੁੱਛੋ ਕਿ ਇਸ ਨੇਕ ਨੀਯਤ ਅਤੇ ਸ਼ੁੱਧ ਹਿਰਦੇ ਨੂੰ ਤੁਸੀਂ ਕਿਹੜੇ ਘਰੋਂ ਲਿਆਓਗੇ? ਸੰਸਾਰੀਆਂ ਦੇ ਘੱਟ ਰੂਪੀ ਘਰ ਤਾਂ ਨਿਰੇ ਔਗਣੀ ਭਰਪੂਰ ਹਨ। ਗੁਰੂ ਭੇਟੇ ਬਾਜ ਕਿਸੇ ਪ੍ਰਾਣੀ ਦਾ ਘੱਟ ਹਿਰਦਾ ਸ਼ੁੱਧ ਨਹੀਂ ਹੋ ਸਕਦਾ ਅਤੇ ਨੀਅਤ ਸਾਫ਼ ਨਹੀਂ ਹੋ ਸਕਦੀ। ਨੀਅਤਾਂ ਬਦਨੀਅਤਾਂ ਹਨ ਜਿਨ੍ਹਾਂ ਨੂੰ ਨਾਮ ਦੀ ਲਾਗ ਨਹੀਂ ਲੱਗੀ। ਸਭ ਘੱਟ ਹਿਰਦੇ ਅਸ਼ੁੱਧ ਹਨ ਜਿੱਥੇ ਨਾਮ ਨਹੀਂ ਉੱਠਾ। ਫੇਰ ਭਾਈ, ਜੇ ਭਲਾ ਦੇਵਨੇਤ ਕਿਸੇ ਦਾ ਹਿਰਦਾ ਸ਼ੁੱਧ ਵੀ ਹੈ ਤਾਂ ਉਹ ਆਪੋ ਹੀ ਸ਼ੁੱਧ ਹੈ, ਉਸ ਨੂੰ ਨਾਮ ਜਪਣ ਦੀ ਕੀ ਲੋੜ ਹੈ? ਨਾ ਹੀ ਉਹ ਨਾਮ ਨੂੰ ਮੰਨਦੇ ਹਨ, ਨੇਕ ਨੀਅਤੀ ਨੂੰ ਲਈ ਫਿਰਨ, ਨਾਮ ਸੱਖਣੇ ਸ਼ੁੱਧ ਹਿਰਦਿਆਂ ਨੂੰ ਉਹ ਟਪਾਉਂਦੇ ਫਿਰਨ। ਉਹਨਾਂ ਸ਼ੁੱਧ ਹਿਰਦਿਆਂ ਦਾ ਸੁਭੇਤਾ ਕੀ ਜੋ ਨਾਮ ਜਪਣ ਰੂਪੀ ਸਤਿਗੁਣਾਂ ਦੇ ਨੇੜੇ ਵੀ ਨਹੀਂ ਜਾਂਦੇ? ਜਿਨ੍ਹਾਂ ਹਿਰਦਿਆਂ ਅੰਦਰ ਨਾਮ ਨਹੀਂ ਵਸਿਆ ਤੇ ਨਾਮ ਨਹੀਂ ਉਪਜਿਆ, ਉਹਨਾਂ ਘੱਟ ਹਿਰਦਿਆਂ ਦੀ ਗੁਰਮਤ ਅੰਦਰ ਕਾਣੀ ਕੌਡੀ ਜਿੰਨੀ ਕਦਰ ਵੀ ਨਹੀਂ, ਕਿਉਂਕਿ ਉਹ ਨਾਮ ਦੀ ਸ਼ਰਧਾ ਵੱਲੋਂ ਤਾਂ ਕਾਫਰ ਹੋ ਰਹੇ ਹਨ। ਉਹਨਾਂ ਅਖੌਤੀ ਨੇਕ ਨੀਅਤਾਂ ਦੀ ਗੁਰੂ ਘਰ ਵਿਚ ਕੱਖ ਜਿੰਨੀ ਕੀਮਤ ਨਹੀਂ ਪੈਂਦੀ ਜਿਹੜੀਆਂ ਨੀਅਤਾਂ ਨਾਮ ਤੋਂ ਮੁਤਨਫਰ ਹਨ। ਜਿਵੇਂ ਨਾਮ ਦੀ ਅਖਾਵਤ ਉਹਨਾਂ ਦੀ ਨਿਰੀ ਥੋਥੀ ਹੀ ਨਿਕਲੀ, ਤਿਵੇਂ ਨੀਅਤਾਂ ਦੀ ਬੁਝਾਰਤ ਉਹਨਾਂ ਦੀ ਫੋਕੀ ਹੈ। ਗੁਰੂ ਦੀ ਮਤ ਦਾ ਉਹਨਾਂ ਨੂੰ ਲੇਸ ਮਾਤਰ ਨਹੀਂ ਲੱਗਾ। ਮਨ ਦੀ ਮਤ ਦਾ ਹੀ ਫੋਕਾ ਘੁਮੰਡ ਹੈ, ਸੋ ਪਏ ਬਫਾਉਂਦੇ ਫਿਰਦੇ ਹਨ ਅਤੇ ਆਪਣੇ ਆਪ ਨੂੰ ਜਣਾਉਂਦੇ ਹਨ ਕਿ ਅਸੀਂ ਨਾਮ ਬਾਣੀ ਦੇ ਬੜੇ ਦਾਨੇ ਬੀਨੇ ਹਾਂ। ਨੀਤਾਂ ਕੁਨੀਤਾਂ ਦੇ ਰਗੜੇ ਝਗੜੇ ਵਿਚ ਪੈਣ ਦੀ ਇੱਥੇ ਜਾਏ ਨਹੀਂ, ਇੱਥੇ ਨਾਮ ਜਪਣ ਵਿਚ ਜੁੱਟ ਪੈਣ ਦਾ ਅਵਸਰ ਆ ਬਣਿਆ ਹੈ। ਵੱਤ ਲੱਗੀ ਹੋਈ ਹੈ ਸੱਚਾ ਨਾਮ ਜਪਣ ਦੀ। ਨੀਤਾਂ ਕੁਨੀਤਾਂ ਦੇ ਲੇਖੇ ਕੁਲੇਖੇ ਇੱਥੇ ਸਭ ਮੁੱਕ ਜਾਂਦੇ ਹਨ। ਇੱਥੇ ਤਾਂ ਪਾਪ ਪੁੰਨ ਰੂਪੀ ਚਿੱਤਰ ਗੁਪਤਾਂ ਦੇ ਵੀ ਸਭ ਕਾਗਜ਼ ਫਾੜੇ ਜਾਂਦੇ ਹਨ। ਮਨ ਦੀਆਂ ਸ਼ੁੱਧੀਆਂ ਤੇ ਅਸ਼ੁੱਧੀਆਂ ਦੇ ਝਗੜੇ ਝੇੜੇ ਸਭ ਨਾਮ ਨੇ ਮੁਕਾ ਦੇਣੇ ਹਨ। ਸਗਲੀ ਏੜ ਤੇੜ ਛੱਡ ਕੇ ਕੇਵਲ ਨਾਮ ਨਾਲ ਜੁੱਟ ਪੈਣ ਦੀ ਡੇਰ ਹੈ। ਸਤਿਗੁਰੂ ਦਾ ਹੁਕਮ ਮੰਨ ਕੇ, ਸਤਿਗੁਰੂ ਦਾ ਹੁਕਮੀ ਬੰਦਾ ਹੋਏ ਕੈ ਅਤੇ ਗੁਰਦੁਆਰਿਓਂ ਗੁਰਮੰਤਰ ਰੂਪੀ ਨਾਮ ਦੀ ਰਟਨ ਰੂਪੀ ਸੰਥਿਆ ਨੂੰ ਰਸਨਾ ਦੁਆਰਾ ਪਕਾਉਣ, ਦੁਹਰਾਉਣ, ਤਿਹਰਾਉਣ ਅਤੇ ਲੱਖ ਲੱਖ ਵਾਰ ਰਸਨਾਉਣ ਦੀ ਲੋੜ ਹੈ। ਬਸ ਜਦ ਰਸਨਾ ਗਿਜ ਗਈ ਨਾਮ ਦੇ ਇਸ ਅਜੱਪਾ ਜਾਪ ਸਬਕ ਪਕਾਉਣ, ਤਾਂ ਉਸ ਰਸਾਇਣੀ ਰਸਨਾ ਜਾਪ ਦਾ ਸੁਤੇ ਸੁਭਾਏ ਹੀ ਪਾਰਸ ਫਲ ਸਿੱਟਾ ਇਹ ਨਿਕਲੇਗਾ ਕਿ ਨਵਨਿਧ ਰਿਧੀ ਸਿਧੀ ਸਗਲ ਸਰੰਜਾਮ ਬਣ ਆਵਣਗੇ ਅਤੇ ਸਗਲੇ ਕਾਮ ਮਨੋਰਥ ਚਿਤਵੇ ਅਣਚਿਤਵੇ ਪੂਰਨ ਹੋਵਣਗੇ, ਜੈਸਾ ਕਿ ਉਪਰਲੇ ਗੁਰ ਪ੍ਰਮਾਣ ਵਿਖੇ ਆਇਆ ਹੈ। ਰਸਨਾ ਗੀਧੀ ਬੋਲਤ ਰਾਮ, ਪੂਰਨ ਹੋਏ ਸਗਲੇ ਕਾਮ। ਗੌੜੀ ਮਹੱਲਾ ਪੰਜਵਾਂ। ਧਰਮ ਅਰਥ ਕਾਮ ਮੋਖ ਦਾ ਦਾਤਾ ਵਿਦਾਤਾ ਇਹ ਨਾਮ ਹੈ। ਤਾਂ ਤੇ ਨਾਮ ਅਭਿਆਸ ਕਮਾਈ ਵਿਚ ਸਭ ਸਿਆਣਪ ਚਤੁਰਾਈਆਂ ਛੱਡ ਕੇ ਜੁੱਟ ਪੈਣਾ ਹਰ ਪ੍ਰਕਾਰ ਗੁਣਕਾਰੀ ਹੈ। ਇਹ ਸਿਆਣਪਾਂ ਚਤੁਰਾਈਆਂ ਹੀ ਹਨ ਜੋ ਨਾਮ ਵੱਲ ਨਹੀਂ ਲੱਗਣ ਦਿੰਦੀਆਂ। ਨਾਮ ਵੱਲ ਲੱਗਿਆ ਇਹਨਾਂ ਦਾ ਵੀ ਨਮੂਦ ਨਹੀਂ ਰਹਿੰਦਾ। ਸੜੀਆਂ ਸਿਆਣਪਾਂ ਸਭ ਸੜ ਜਾਂਦੀਆਂ ਹਨ ਅਤੇ ਚੜੀਆਂ ਚਤੁਰਾਈਆਂ ਵੀ ਚੂਰ ਚੂਰ ਹੋ ਜਾਂਦੀਆਂ ਹਨ। ਹਾਂ, ਇਸ ਗੱਲ ਵਿਚ ਕੋਈ ਸੰਦੇਹ ਨਹੀਂ ਕਿ ਕਪਟ ਵਿਕਾਰ ਅਤੇ ਪਖੰਡ ਨੂੰ ਮੁੱਖ ਰੱਖ ਕੇ ਨਾਮ ਜਪਣਾ ਬਿਵਰਜਿਤ ਹੈ। ਬਿਵਰਜਿਤ ਕੀ? ਜਪ ਹੀ ਨਹੀਂ ਹੁੰਦਾ। ਇਸ ਕਪਟ ਵਿਕਾਰ ਵਾਲੀ ਕੁਭਾਵਨਾ ਉਹਨਾਂ ਪਖੰਡੀਆਂ ਕਪਟੀਆਂ ਨੂੰ ਇੱਕ ਵਿਖ ਵੀ ਨਾਮ ਕਮਾਈ ਦੇ ਮਾਰਗ ਅੰਦਰ ਅਗਾਹਾਂ ਨਹੀਂ ਤੁਰਨ ਦਿੰਦੀ। ਸਗੋਂ ਜੇ ਇੱਕ ਵਿਖ ਅਗਾਹਾਂ ਭਰੇ ਤਾਂ ਦਸ ਵਿਖਾ ਪਿਛਾਹਾਂ ਜਾਏ ਵਾਲਾ ਕੁਕਾਜ ਅਕਾਜੀ ਬਿਰਥਾ ਯਤਨ ਹੈ। ਹਾਂ, ਇਨ੍ਹਾਂ ਕਪਟ ਕੁਕਾਜੀ ਤੇ ਪਖੰਡ ਵਿਕਾਰੀ ਕੁਕਰਮਾਂ ਵਿਕਰਮਾਂ ਤੋਂ ਪਛਤਾਪ ਕਰਦਾ ਹੋਇਆ ਇਨ੍ਹਾਂ ਕਪਟ ਪਖੰਡਾਂ ਤੋਂ ਉਪਰਾਮ ਹੋ ਕੇ ਅਗਾਹਾਂ ਲਈ ਗੁਰੂ ਸੱਚੇ ਪਾਤਸ਼ਾਹ ਸੱਚੇ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਗਾਹ ਵਿੱਚ ਪੰਜਾਂ ਪਿਆਰਿਆਂ ਦੇ ਸਨਮੁਖ ਸੱਚੀ ਪ੍ਰਤਿਗਿਆ ਜੋ ਵੀ ਸਿੱਖੀ ਦਾ ਉਮੈਦਵਾਰ ਕਰਦਾ ਹੈ ਕਿ ਅਗਾਹਾਂ ਲਈ ਇਨ੍ਹਾਂ ਕੁਕਰਮਾਂ ਤੋਂ ਉਹ ਬਾਜ਼ ਆਵੇਗਾ ਅਤੇ ਗੁਰੂ ਸਾਹਿਬ ਦੇ ਸਨਮੁਖ ਪੰਜਾਂ ਪਰਮੇਸ਼ਰ ਕਲਾ ਵਾਲੇ ਪੰਜਾਂ ਪਿਆਰਿਆਂ ਨੂੰ ਇਹ ਯਕੀਨ ਆ ਜਾਵੇ ਕਿ ਇਸ ਦੀ ਪਸ਼ਚਾਤਾਪੀ ਪ੍ਰਤਿਗਿਆ ਸੱਚੇ ਦਿਲੋਂ ਹੈ ਤਦ ਉਸ ਨੂੰ ਪੰਜਾਂ ਪਿਆਰਿਆਂ ਦੁਆਰਾ ਪ੍ਰਾਪਤ ਹੋਇਆ ਨਾਮ ਜ਼ਰੂਰ ਦ੍ਰਿੜ ਹੋ ਜਾਵੇਗਾ ਅਤੇ ਉਹ ਤਤਕਾਲ ਨਾਮ ਜਪਣ ਵਿੱਚ ਜੁਟ ਜਾਏਗਾ ਅਤੇ ਜੁਟਿਆ ਰਹੇਗਾ ਤਿਸ ਦਾ ਨਾਮ ਜਪਿਆ ਕਦੇ ਵੀ ਅਕਾਰਥ ਨਹੀਂ ਜਾਏਗਾ। ਇਹ ਸਮਝਣਾ ਕਿ ਉਹ ਕਪਟੀ ਪਖੰਡੀ ਸਾਰੀ ਉਮਰ ਰਿਹਾ ਹੈ ਇਸ ਗੱਲ ਦੀ ਕੋਈ ਪਰਵਾਹ ਨਹੀਂ, ਭਾਵੇਂ ਉਸਨੇ ਪਿਛਲੀ ਉਮਰ ਵਿੱਚ ਕਪਟ ਪਖੰਡ ਦੀਆਂ ਪੰਡਾਂ ਕਿਉਂ ਨਾ ਲੱਦ ਲਈਆਂ ਹੋਣ, ਪਰ ਉਸਦਾ ਨਾਮ ਜਪਿਆ ਫਲੀ ਭੂਤ ਹੋਵੇਗਾ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਸੂਰਠ ਮਹੱਲਾ ਪੰਜਵਾਂ। ਪਾਪਾਂ ਤੋਂ ਬੇਸੂਝ ਅਰਥਾਤ ਪਾਪੁੰਨ ਦੀ ਪਹਿਚਾਣ ਤੋਂ ਬੇਸਮਝ ਲੋਕੀ ਦਿਨ ਪ੍ਰਤੀ ਲੱਖ ਅਪਰਾਧ ਕਮਾਉਂਦੇ ਹਨ, ਉਨ੍ਹਾਂ ਨੂੰ ਸੋਝੀ ਹੀ ਨਹੀਂ, ਸੱਚੀ ਸੋਝੀ ਗੁਰੂ ਘਰ ਵਿਖੇ ਜਨਮ ਲਿਆ ਆਉਂਦੀ ਹੈ, ਗੁਰੂ ਦੁਆਰੇ ਆਇਆ ਆਉਂਦੀ ਹੈ, ਗੁਰੂ ਸ਼ਰਣੀ ਪਿਆ ਆਉਂਦੀ ਹੈ, ਗੁਰ ਉਪਦੇਸ਼ ਗਹਿਆ ਆਉਂਦੀ ਹੈ, ਸਤਿਗੁਰੂ ਉਪਦੇਸ਼ ਦੀਆਂ ਬਹੁ ਭਾਂਤੀ ਤਾੜਨਾਮਈ ਝਿੜਕੀਆਂ ਝੱਲਿਆ ਆਉਂਦੀ ਹੈ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਆਵੈ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਸੂਰਠ ਮਹੱਲਾ ਪੰਜਵਾਂ। ਪਿਛਲੇ ਕੀਤੇ ਲੱਖ ਅਪਰਾਧ ਵੀ ਗੁਰ ਸ਼ਰਨ ਆਇਆ ਅਤੇ ਗੁਰ ਉਪਦੇਸ਼ ਗਹਿਆ ਬਖਸ਼ੇ ਜਾਂਦੇ ਹਨ ਅਤੇ ਅੱਗੇ ਨੂੰ ਉਹ ਸੱਚੇ ਸੁਮਾਰਗ ਪੈ ਜਾਂਦਾ ਹੈ, ਤਾਂ ਕਪਟ ਵਿਕਾਰ ਅਤੇ ਪਖੰਡ ਕਮਾਉਣ ਜੋਗਾ ਕਿੱਥੇ ਰਿਹਾ। ਨਾਮ ਦੀ ਅਗਾਧ ਕਲਾ ਦੁਆਰਾ ਉਹ ਕਪਟ ਪਖੰਡ ਕਮਾਉਣਾ ਹੀ ਨਹੀਂ ਪਾਉਂਦਾ। ਕੱਟੇ ਪਾਪ ਅਸੰਖ ਨਾਵੈ ਇੱਕ ਕਣੀ। ਮਹੱਲਾ ਤੀਜਾ। ਵਾਰ ਮਲਹਾਰ ਕੀ ਮਹੱਲਾ ਪਹਿਲਾ। ਇੱਕ ਕਣੀ ਨਾਮ ਦੀ ਅਸੰਖ ਪਾਪਾਂ ਦੇ ਕੱਟਣ ਨੂੰ ਸਮਰੱਥ ਹੈ। ਨਾਮ ਅਭਿਆਸੀ ਦੇ ਹਿਰਦੇ ਵਿੱਚ ਕਪਟ ਪਖੰਡ ਰਹਿ ਹੀ ਨਹੀਂ ਸਕਦੇ, ਜੇ ਰਹਿੰਦੇ ਹਨ ਤਾਂ ਉਹ ਨਾਮ ਹੀ ਨਹੀਂ ਜਪਦਾ। ਪਹਿਲੀ ਨਾਮ ਅਭਿਆਸ ਵਿਵਸਥਾ ਅੰਦਰ ਕਿਤੇ ਕਿਤੇ ਸੰਕਲਪ ਮਾਤਰ ਜੇ ਕਦੇ ਇਹ ਵਿਕਾਰ ਉਪਜਦੇ ਵੀ ਹਨ ਤਾਂ ਨਾਮ ਦੀ ਚੁੰਬਕ ਸੈਕਲੀ ਕਲਾ ਦੁਆਰਾ ਤਤਕਾਲ ਦਗਦ ਹੋ ਜਾਂਦੇ ਹਨ। ਆਪੋ ਦਗਦ ਨਹੀਂ ਹੁੰਦੇ, ਚਾਹੇ ਲੱਖ ਯਤਨ ਕਰ ਲਵੇ, ਸਹਿਸ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ, ਲੱਖ ਹਿਕਮਤਾਂ ਕਿਸੇ ਲੇਖੇ ਨਹੀਂ। ਪਾਪਾਂ ਰੂਪੀ ਮੈਲ ਤੋਂ ਨਿਰਮਲ ਕਰਨ ਲਈ ਬਸ ਇੱਕ ਨਾਮ ਹੀ ਸਮਰੱਥ ਹੈ। ਨਾਮੋ ਸੁੰਜੀ ਮਤ ਸਭ ਪਾਪਾਂ ਨਾਲ ਭਰੀ ਹੋਈ ਮਤ ਹੈ। ਇਹ ਕਹਿਣਾ ਕਿ ਪਹਿਲਾਂ ਪਾਪਾਂ ਦੀ ਮੈਲ ਧੋ ਲਵੋ ਫੇਰ ਇਸ ਵਿਦ ਨਿਰਮਲ ਹੋ ਕੇ ਨਾਮ ਜਪੋ, ਇਹ ਤਾਂ ਨਾਮ ਨਾਲ ਮਖੌਲ ਕਰਨਾ ਹੈ। ਭਲਾ ਜੇ ਮੈਲ ਤਾਂ ਆਪਣੀਆਂ ਸਿਆਣਪਾਂ ਚਤੁਰਾਈਆਂ ਨਾਲ ਦੂਰ ਹੋ ਗਈ ਤਾਂ ਨਾਮ ਕਿਸ ਬਾਗ ਦੀ ਮੂਲੀ ਰਹਿ ਗਈ। ਪਾਪਾਂ ਨੂੰ ਗੱਲੀ ਬਾਤੀ ਕੱਟਣ ਵਾਲੀ ਮਤ ਕੇਵਲ ਆਪੋ ਆਪਣੀ ਮਨ ਦੀ ਮਤ ਹੈ। ਸੰਸਾਰ ਵਿੱਚ ਆਏ ਗਰਭ ਜੋਨੀ ਵਿੱਚ ਜਨਮੇ ਵੱਡੇ ਤੋਂ ਵੱਡੇ ਫਿਲਾਸਫਰਾਂ ਰਿਫਾਰਮਰਾਂ ਦੀਆਂ ਮਤਾਂ ਸਭ ਮਨ ਦੀਆਂ ਮਤਾਂ ਹਨ, ਅਲਪੱਗ ਮਤੜੀਆਂ ਹਨ। ਸਮਰੱਥ ਅਤੇ ਸਰਬੱਗ ਸਤਿਗੁਰਾਂ ਦੁਆਰਾ ਧੁਰ ਤੋਂ ਆਈ ਧੁਰੋਂ ਪ੍ਰਗਟਣੀ, ਗੁਰਮਤ ਮਤ ਹੀ ਸੱਚੀ ਮਤ ਹੈ, ਇਹ ਧੁਰ ਦੀ ਮਤ, ਇਹ ਗੁਰ ਦੀ ਮਤ, ਧੁਰ ਹੁਕਮ ਰਜ਼ਾ, ਰੱਬੀ ਰਜ਼ਾ, ਅਕਲੀ ਹੁਕਮ ਰਜ਼ਾ ਦੇ ਸਰੂਪ ਵਿਚ ਅਵਤਰੀ ਸੱਚੀ ਮਤ, ਨਾਮ ਅਭਿਆਸ ਕਮਾਈ ਹੈ। ਇਸ ਪਾਰਸ ਨਾਮ ਦੀ ਅੰਮ੍ਰਿਤ ਕਲਾ ਕ੍ਰਿਸ਼ਮੀ ਕਮਾਈ ਦੁਆਰਾ ਸਭ ਅਲਪਗ ਮਤੜੀਆਂ ਕੁਮਤੜੀਆਂ ਸੈਕੁਲ ਹੋ ਕੇ ਸ਼ੁੱਧ ਹੁੰਦੀਆਂ ਹਨ। ਨਾਮ ਕਮਾਈ ਦੇ ਅੰਮ੍ਰਿਤ ਕਟਾਕਸ਼ੀ ਰੰਗਾਂ ਰੂਪੀ ਸਾਬਣ ਦੁਆਰਾ ਹੀ ਪਾਪਾਂ ਨਾਲ ਭਰੀ ਹੋਈ ਮਨ ਦੀ ਮਤ ਧੋਪੀ ਜਾ ਕੇ ਨਿਰਮਲ ਹੁੰਦੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਕਾਮ ਕ੍ਰੋਧ ਲੋਭ ਦੀ ਮੈਲ ਨਾਲ ਲਿਬੜੀ ਹੋਈ ਮਤ, ਮੋਹ ਮਦ ਅਹੰਕਾਰ ਮਤਸਰ ਨਾਲ ਮਲੀਨ ਹੋਈ ਵੀ ਮਤ ਨੂੰ ਧੋਪਣ ਲਈ ਕਿਸੇ ਕਲਾ ਕ੍ਰਿਸ਼ਮੀ ਸਾਬਣ ਦੀ ਲੋੜ ਹੈ। ਮਨ ਦੀਆਂ ਮਤਾਂ ਤਾਂ ਪਹਿਲਾਂ ਹੀ ਨਾਨਾ ਪ੍ਰਕਾਰੀ ਮੈਲਾਂ ਨਾਲ ਅੱਟੀਆਂ ਪਈਆਂ ਹਨ, ਮੈਲ ਨੂੰ ਮੈਲ ਕਦੇ ਨਹੀਂ ਧੋ ਸਕਦੀ। ਮਨ ਨੂੰ ਮਨ ਕਿਵੇਂ ਸਾਫ ਕਰ ਸਕਦਾ ਹੈ, ਜੇ ਮਲ ਨੂੰ ਮਨ ਰੂਪੀ ਸਾਬਣ ਨਾਲ ਹੀ ਧੋ ਕੇ ਸਾਫ ਕਰ ਲੈਂਦੇ ਤਾਂ ਨਾ ਹੀ ਸਤਿਗੁਰਾਂ ਦੇ ਅਵਤਾਰ ਧਾਰਨ ਦੀ ਲੋੜ ਸੀ, ਤੇ ਨਾ ਹੀ ਨਾਮ ਰੂਪੀ ਪਾਰਸ ਬੂਟੀ ਦੇ ਲਿਆਉਣ ਪ੍ਰਗਟਾਉਣ ਅਤੇ ਵਰਤਾਉਣ ਦੀ ਲੋੜ ਸੀ। ਮਨ ਬੁੱਧੀਆਂ ਤਾਂ ਆਪੇ ਹੀ ਧੋਤੀਆਂ ਧੁਧਾਈਆਂ ਪਈਆਂ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ 10 ਜਾਮੇ ਧਾਰਨ ਦਾ ਉਪਕਾਰ ਹੀ ਬਿਰਥਾ ਸੀ। ਗੁਰੂ ਜਾਮਿਆਂ ਵਿਚ ਆਏ ਪਰਉਪਕਾਰੀ ਜਨ ਆਏ ਤਾਂ ਕੇਵਲ ਜੀ ਦਾਨ ਦੇ ਭਗਤੀ ਲਾਇਨ ਦੇ ਉਪਕਾਰ ਲਈ ਆਏ, ਅਤੇ ਇਸ ਨਾਮ ਭਗਤੀ ਦੁਆਰਾ ਹਰ ਸਿਉ ਲੈਣ ਮਿਲਾਏ ਵਾਲੀ ਉੱਚ ਵਿਵਸਥਾ, ਸਤ ਆਦਰਸ਼ੀ ਵਿਵਸਥਾ ਤਦ ਹੀ ਪ੍ਰਾਪਤ ਹੋ ਸਕਦੀ ਹੈ ਜਦੋਂ ਪਹਿਲਾਂ ਇਸ ਨਾਮ ਬੂਟੀ ਨੂੰ ਵਰਤ ਕੇ ਮਨ ਦੀ ਮੈਲ ਨੂੰ ਕੱਟ ਦਿੱਤਾ ਜਾਵੇ। ਪਿਛਲੇ ਪੰਨਿਆਂ ਅੰਦਰ ਅਨੇਕ ਗੁਰ ਪ੍ਰਮਾਣ ਦੇ ਕੇ ਨਾਮ ਦੀ ਪਾਰਸ ਕਲਾ ਨੂੰ ਭਲੀ ਬਿਦ ਸਾਬਤ ਕਰ ਦਿੱਤਾ ਗਿਆ ਹੈ, ਅਤੇ ਇਹ ਵੀ ਸਿੱਧ ਕੀਤਾ ਗਿਆ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਅਨੇਕ ਪ੍ਰਕਾਰੀ ਵਿਕਾਰਾਂ ਦੀ ਮੈਲ ਨਾਲ ਮਲੀਨ ਹੋਇਆ ਮਨ ਕੇਵਲ ਨਾਮ ਦੀ ਪਾਰਸ ਕਲਾ ਦੁਆਰਾ ਹੀ ਨਿਰਮਲ ਕੀਤਾ ਜਾ ਸਕਦਾ ਹੈ। ਅਜਿਹੇ ਬੇਅੰਤ ਪ੍ਰਮਾਣ ਗੁਰਬਾਣੀ ਅੰਦਰ ਆਉਂਦੇ ਹਨ ਜਿਨ੍ਹਾਂ ਤੋਂ ਇਹੀ ਗੱਲ ਦ੍ਰਿੜ ਹੁੰਦੀ ਹੈ ਕਿ ਕੇਵਲ ਨਾਮ ਦੀ ਅਭਿਆਸ ਕਮਾਈ ਦੁਆਰਾ ਹੀ ਮੈਲੇ ਮਨ ਨਿਰਮਲ ਕਰਨ ਲਈ ਅਤੇ ਪਾਪਾਂ ਗ੍ਰਸੀ ਮਤ ਕੁਮਤੜੀ ਅਤੇ ਵਿਕਾਰਾਂ ਬੇੜੀ ਬੁੱਧ ਕੁਬੁੱਧੜੀ ਨੂੰ ਸੈਕਲ ਕਰਨ ਵਾਲੀ ਪਾਰਸ ਕਲਾ ਵਰਤ ਸਕਦੀ ਹੈ ਤਾਂ ਇਹ ਗੱਲ ਕਹਿਣੀ ਕਿ ਨਾਮ ਦੀ ਕਣੀ ਕਿਰਨ ਉਦੋਂ ਪ੍ਰਗਟ ਹੋਵੇਗੀ ਜਦੋਂ ਮਨ ਸ਼ੁੱਧ ਨਿਰਮਲ ਹੋ ਜਾਵੇਗਾ ਕੀ ਅਰਥ ਰੱਖਦੀ ਹੈ। ਮਨ ਨੂੰ ਤਾਂ ਸ਼ੁੱਧ ਨਿਰਮਲ ਕਰਨਾ ਹੈ ਨਾਮ ਨੇ, ਆਪੋ ਕਿਵੇਂ ਹੋਵੇਗਾ? ਹੋਰ ਕਿਹੜੀ ਕਲਾ ਹੈ ਜਿਹੜੀ ਮਨ ਨੂੰ ਨਿਰਮਲ ਕਰੇਗੀ? ਕੀ ਮਨ ਦੀ ਮਤ? ਉਹ ਤਾਂ ਖੁਦ ਮੈਲੀ ਹੈ, ਬਲਕਿ ਗੁਰਵਾਕ ਦੱਸਦੇ ਹਨ ਕਿ ਮਨ ਕੀ ਮਤੀ ਮਿਥਿਆ ਹਨ, ਮਨ ਦੀਆਂ ਬੁੱਧਾਂ ਸਭ ਕਬੁੱਧਾਂ ਹਨ, ਮਨ ਦੀਆਂ ਸੋਚ ਵਿਚਾਰਾਂ ਸਿਆਣਫਾਂ ਸਭ ਥੋਥੀਆਂ ਹਨ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਜਪ ਸਾਹਿਬ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ। ਜਪ ਸਾਹਿਬ ਏਦੂ ਉਪਰੰਤ ਦੱਸੋ ਸੰਸਾਰੀ ਸਿਆਣੇ ਕਿਹੜੀ ਮਤ ਬੁੱਧ ਲਿਆਉਣਗੇ? ਜੇ ਲਿਆਉਣਗੇ ਤਾਂ ਕਿੱਥੋਂ? ਮੰਗ ਤੰਗ ਕੇ ਲਿਆਉਣਗੇ ਕਿ ਆਪੋ ਬੂਝ ਬੁਝੱਕੜ ਬਣ ਬਣ ਬੈਠਣਗੇ? ਆਓ ਸਭ ਇਹੜ ਤਿਹੜ ਵਿੰਗ ਵੱਲ ਛੱਡ ਕੇ ਅਤੇ ਸਿੱਧੇ ਹੋ ਕੇ ਸਤਿਗੁਰ ਦਾ ਹੁਕਮ ਮੰਨੋ, ਹੁਕਮਾਂ ਸਿਰ ਸੱਚਾ ਹੁਕਮ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸ੍ਰੀ ਰਾਗ ਮਹਿਲਾ ਪਹਿਲਾ। ਤਾਂ ਤੇ ਨਾਮ ਅਭਿਆਸ ਕਮਾਈ ਵਿਚ ਜੁਟਣਾ ਹੀ ਹੁਕਮ ਰਜ਼ਾਈ ਚੱਲਣਾ ਹੈ। ਹੁਕਮ ਰਜ਼ਾਈ ਚੱਲਣ ਦੇ ਅਸਲ ਅਰਥ ਹੀ ਇਹ ਹਨ, ਸਤਿਗੁਰੂ ਦਾ ਸਿੱਖ ਸਦਵਾ ਕੇ ਸਤਿਗੁਰੂ ਦੇ ਸਿੱਖੀ ਰੂਪੀ ਹੁਕਮੀ ਦਾਇਰੇ ਵਿਚ ਆ ਕੇ ਗੁਰਸਿੱਖ ਦਾ ਅਹਿਮ ਅਤੇ ਅਵਲ ਤਰੀਨ ਮੁੱਖ ਧਰਮ ਇਹ ਹੈ ਕਿ ਉਹ ਨਾਮ ਜਪਣ ਰੂਪੀ ਸਤਿਗੁਰੂ ਦਾ ਹੁਕਮ ਮੰਨੇ। ਯਥਾ ਗੁਰਵਾਕ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਫਿਰ ਚੜੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾਂ ਨਾਮ ਜਪਾਵੈ। ਗੌੜੀ ਕੀ ਵਾਰ ਮਹਲਾ ਚੌਥਾ। ਕਿਆ ਸੁੰਦਰ ਅਤੇ ਸਪਸ਼ਟ ਹੁਕਮ ਹੈ ਇਸ ਦੀ ਵਿਆਖਿਆ। ਸੱਚੇ ਗੁਰੂ ਸਤਿਗੁਰੂ ਦਾ ਸਿੱਖ ਸੋ ਹੈ ਜੋ ਨਿਤ ਉੱਠ ਕੇ ਨਾਮ ਧਿਆਉਂਦਾ ਹੈ ਅਤੇ ਇਸ ਬਿਧ ਧਿਆਉਂਦਾ ਹੈ ਕਿ ਨਿਤ ਉੱਠ ਕੇ ਪ੍ਰਭਾਤ ਸਮੇਂ ਇਸ਼ਨਾਨ ਕਰਨ ਦਾ ਉਦਮ ਧਾਰਦਾ ਹੈ ਅਤੇ ਇਸ਼ਨਾਨ ਵੀ ਅੰਮ੍ਰਿਤ ਸਰੋਵਰ ਵਿਖੇ ਨਿਤ ਉੱਠ ਨਾਵਣ ਵਾਲਾ ਇਸ਼ਨਾਨ ਕਰਦਾ ਹੈ। ਜਿਹੜੇ ਗੁਰਸਿੱਖ ਸ੍ਰੀ ਅੰਮ੍ਰਿਤਸਰ ਜੀ ਦੇ ਵਾਸੀ ਜਾਂ ਨਿਕਟ ਸਮੀਪੀ ਬਸ਼ਿੰਦੇ ਹਨ, ਉਨ੍ਹਾਂ ਦਾ ਅਹਿਮ ਉਦਮੀ ਫਰਜ਼ ਇਹ ਹੈ ਕਿ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਸ੍ਰੀ ਅੰਮ੍ਰਿਤਸਰ ਸਰੋਵਰ ਵਿਖੇ ਇਸ਼ਨਾਨ ਕਰਨ ਅਤੇ ਜਿਹੜੇ ਗੁਰਸਿੱਖ ਸ੍ਰੀ ਅੰਮ੍ਰਿਤਸਰ ਜੀ ਤੋਂ ਦੂਰ ਦੁਰੇਡੇ ਹਨ ਅਤੇ ਨਿਤਾ ਪ੍ਰਤੀ ਸ੍ਰੀ ਅੰਮ੍ਰਿਤਸਰ ਜੀ ਆ ਨਹੀਂ ਸਕਦੇ, ਉਹ ਵੀ ਨਿਤਾ ਪ੍ਰਤੀ ਅੰਮ੍ਰਿਤ ਸਰੋਵਰ ਦਾ ਇਸ ਬਿਧ ਇਸ਼ਨਾਨ ਕਰ ਸਕਦੇ ਹਨ ਅਤੇ ਕਰਦੇ ਹਨ ਕਿ ਕੂਪ ਜਲ ਦਰਿਆਓ ਜਲ ਨਾਲ ਇਸ਼ਨਾਨ ਕਰਦੇ ਹੋਏ, ਅਰਥਾਤ ਇਸ਼ਨਾਨ ਸਮੇਂ ਜਿਹੜੇ ਗੁਰਸਿੱਖ ਅੰਮ੍ਰਿਤ ਬਾਣੀ ਸ੍ਰੀ ਜਪ ਜੀ ਸਾਹਿਬ ਆਦਿ ਗੁਰਬਾਣੀ ਦਾ ਪਾਠ ਵੀ ਨਾਲੋ ਨਾਲ ਕਰਦੇ ਹਨ ਜਾਂ ਗੁਰ ਉਪਦੇਸ਼ ਪੰਚਾਂ ਪਿਆਰਿਆਂ ਦੁਆਰਾ ਗੁਰੂ ਗੁਰਦੇਵ ਦੀ ਤਾਬਿਆਦਾਰੀ ਗੁਰ ਆਗਿਆਕਾਰੀ ਵਿਚ ਦ੍ਰਿੜਾਏ ਗੁਰਮੰਤਰ ਰੂਪੀ ਅੰਮ੍ਰਿਤ ਨਾਮ ਦਾ ਜਾਪ ਵੀ ਨਾਲੋ ਨਾਲ ਜਪਦੇ ਹਨ, ਉਹ ਨਿਤਾ ਪ੍ਰਤੀ ਅੰਮ੍ਰਿਤਸਰ ਦਾ ਇਸ਼ਨਾਨ ਕਰਦੇ ਹਨ। ਉਨ੍ਹਾਂ ਉੱਤੇ ਸ੍ਰੀ ਅੰਮ੍ਰਿਤਸਰ ਜੀ ਤੋਂ ਦੂਰ ਨਿਵਾਸ ਰੱਖਦਿਆਂ ਹੋਇਆਂ ਵੀ ਅੰਮ੍ਰਿਤ ਮਜਨੀ ਕਲਾ ਵਰਤਦੀ ਹੈ। ਨਾਮ ਅਭਿਆਸ ਦੇ ਸੱਚੇ ਆਸ਼ਕ ਸਵਾ ਪੈਰ ਰਾਤ ਰਹਿੰਦੀ ਹੀ ਇਹ ਉਦਮ ਧਾਰਦੇ ਹਨ ਅਤੇ ਨਿਤਾ ਪ੍ਰਤੀ ਧਾਰਦੇ ਹਨ, ਨਿਯਮ ਨਾਲ ਅਜਿਹੇ ਉਦਮੀ ਬਣਦੇ ਹਨ। ਉੱਪਰ ਦੱਸੀ ਗੁਰਮਤ ਵਿਧੀ ਅਨੁਸਾਰ ਅੰਮ੍ਰਿਤ ਮਜਨੀ ਇਸ਼ਨਾਨ ਕਰਕੇ ਫੇਰ ਦਿਨ ਚੜੇ ਤਾਈ ਗੁਰਮੰਤਰ ਦੇ ਜਾਪ ਜਪਣ ਰੂਪੀ ਨਾਮ ਅਭਿਆਸ ਕਮਾਈ ਵਿਚ ਜੁਟੇ ਰਹਿੰਦੇ ਹਨ ਤੇ ਫੇਰ ਚੜੇ ਦਿਵਸ ਸੂਰਜ ਚੜਨ ਸਾਰ ਗੁਰਬਾਣੀ ਦਾ ਪਾਠ ਨਿਤਨੇਮ ਨਿਭਾਉਂਦੇ ਹਨ। ਗੁਰੂ ਦੁਆਰੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਪਾਠ ਕਰ ਅਤੇ ਨਿਤਨੇਮ ਬਾਣੀ ਤੋਂ ਫਾਰਗ ਹੋਏ ਗੁਰਮਤ ਗ੍ਰਸਤ ਦੇ ਵਿਵਹਾਰ ਕਾਰ ਕਰਦੇ ਹੋਏ ਵੀ ਬਹਿੰਦਿਆਂ ਉਠਦਿਆਂ ਨਾਮ ਅਭਿਆਸ ਕਮਾਈ ਕਰਦੇ ਰਹਿੰਦੇ ਹਨ। ਅੰਮ੍ਰਿਤ ਵੇਲੇ ਵੱਤੇ ਦੀ ਬੀਜੀ ਹੋਈ ਨਾਮ ਪਨੀਰੀ, ਅੰਮ੍ਰਿਤ ਵੇਲੇ ਦੀ ਸਵਾ ਪੈਰੀ ਕੀਤੀ ਹੋਈ ਨਾਮ ਕਮਾਈ ਆਪਣਾ ਇਹ ਰੰਗ ਲਿਆਉਂਦੀ ਹੈ ਕਿ ਫੇਰ ਦਿਨ ਭਰ ਨਾਮ ਦਾ ਸੁਤੇ ਸੁਭਾਵੀ ਪ੍ਰਵਾਹ ਤੁਰਿਆ ਰਹਿੰਦਾ ਹੈ। ਮਾਨੋ ਨਾਮ ਦੀ ਕੁੰਜੀ ਲੱਗ ਜਾਂਦੀ ਹੈ ਅਤੇ ਸਵਾਸ ਅਭਿਆਸੀ ਨਾਮ ਜਾਪ ਕਮਾਈ ਦਾ ਖੰਡਾ ਆਪ ਮੁਹਾਰਾ ਹੀ ਖੜਕਦਾ ਰਹਿੰਦਾ ਹੈ ਅਤੇ ਗੁਰਸਿੱਖ ਗ੍ਰਸਤੀ ਜਨ ਬਹਿੰਦਿਆਂ ਉਠਦਿਆਂ ਤੁਰਦਿਆਂ ਫਿਰਦਿਆਂ ਖਾਂਦਿਆਂ ਪੀਂਦਿਆਂ ਕੰਮ ਕਾਜ ਕਰਦਿਆਂ ਵੀ ਨਾਮ ਜਪਦਾ ਰਹਿੰਦਾ ਹੈ। ਇਸ ਬਿਧ ਜਿਹੜਾ ਗੁਰੂ ਦਾ ਸਿੱਖ ਸਾਸ ਗਿਰਾਸ ਨਾਮ ਜਪਦਾ ਹੈ, ਸੋ ਸਿੱਖ ਗੁਰੂ ਨੂੰ ਭਾਉਂਦਾ ਹੈ ਅਰਥਾਤ ਜੋ ਉਪਰ ਦੱਸੀ ਗੁਰੂ ਦੇ ਹੁਕਮ ਵਾਲੀ ਕਾਰ ਕਮਾਉਂਦਾ ਹੈ, ਸੋ ਗੁਰਸਿੱਖ ਹੀ ਗੁਰੂ ਨੂੰ ਪਾਉਂਦਾ ਹੈ। ਗੁਰੂ ਦੇ ਭਾਣੇ ਅੰਦਰ ਚੱਲਣ ਵਾਲਾ ਸਿੱਖ ਹੀ ਗੁਰੂ ਨੂੰ ਪਾਉਂਦਾ ਹੈ, ਕਿਉਂਕਿ ਗੁਰੂ ਦਾ ਸੱਚਾ ਹੁਕਮੀ ਬੰਦਾ ਸਿੱਖ ਉਹ ਹੈ ਜੋ ਸਾਸ ਸਾਸ ਨਾਮ ਧਿਆਉਂਦਾ ਅਤੇ ਇਸ ਬਿਦ ਗੁਰੂ ਦਾ ਹੁਕਮ ਕਮਾਉਂਦਾ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ ਵਾਲੀ ਗੁਰੂ ਪੰਗਤੀ ਦੱਸਦੀ ਹੈ ਕਿ ਗੁਰੂ ਉਪਦੇਸ਼ ਦੁਆਰਾ ਪ੍ਰਾਪਤ ਹੋਏ ਨਾਮ ਅਰਥਾਤ ਗੁਰਮਤ ਨਾਮ ਦੇ ਜਾਪ ਜਪਣ ਦਾ ਇਹ ਪਾਰਸ ਭੂਤੀ ਪ੍ਰਤਾਪ ਹੁੰਦਾ ਹੈ ਕਿ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ ਦੇ ਵਾਕ ਅਨੁਸਾਰ ਭਾਰੀ ਉਗਰ ਪਾਪ ਦੋਖ ਕਮਾਤੇ ਵੀ ਉਤਰ ਜਾਂਦੇ ਹਨ, ਜੈਸਾ ਕਿ ਗਣਕਾ ਪਾਪਣ ਦੇ ਉਤਰ ਗਏ। ਐਸਾ ਨਾਮ ਦੀ ਪਾਰਸ ਕਮਾਈ ਦਾ ਕਲਾ ਕੌਤਕੀ ਪ੍ਰਭਾਵ ਹੈ। ਇਸ ਵਿਚ ਰੰਚਕ ਸੰਦੇਹ ਨਹੀਂ ਕਿ ਪਹਿਲੇ ਪਹਿਲ ਨਾਮ ਅਭਿਆਸ ਕਮਾਈ ਆਰੰਭ ਕਰਨ ਲੱਗਿਆਂ ਮਨ ਟਿਕਦਾ ਨਹੀਂ ਅਤੇ ਅਨੇਕ ਪ੍ਰਕਾਰੀ ਸੰਕਲਪ ਵਿਕਲਪੀ ਫੁਰਨੇ ਕਫੁਰਨੇ ਫੁਰਦੇ ਰਹਿੰਦੇ ਹਨ, ਪਰ ਅਭਿਆਸੀ ਜਨ ਜੋਰੋ ਜੋਰ ਜੁਟਿਆ ਰਹੇ, ਰਸਨਾ ਕਰਕੇ ਮੁਖ ਕਰਕੇ ਵੀ ਸਵਾਸਾਂ ਦੇ ਸ਼ਬਦ ਬਲੋਵਣੇ ਕਰਕੇ ਵੀ ਬਸ ਜੁਟਿਆ ਹੀ ਚਲਿਆ ਜਾਵੇ। ਫੁਰਨੇ ਕਫੁਰਨੇ ਸਨੇ ਸਨੇ ਨਾਮ ਅਭਿਆਸ ਦੇ ਪ੍ਰਭਾਵ ਕਰ ਦਗਧ ਹੋਣੇ ਸ਼ੁਰੂ ਹੋ ਜਾਣਗੇ। ਅਭਿਆਸੀ ਜਨ ਨੂੰ ਨਿਤਾ ਪ੍ਰਤੀ ਫਰਕ ਪੈਂਦਾ ਆਪੇ ਹੀ ਪ੍ਰਤੀਤ ਹੋਊ। ਇਸ ਬਿਦ ਹੁਕਮੀ ਬੰਦੇ ਨਾਮ ਅਭਿਆਸ ਕਮਾਈ ਕਮਾਉਣ ਵਾਲੇ ਗੁਰਸਿੱਖ ਉੱਤੇ ਇੱਕ ਦਿਨ ਪੂਰਨ ਕਿਰਪਾ ਹੋ ਜਾਂਦੀ ਹੈ ਤੇ ਉਸ ਦਾ ਮਨ ਉਸ ਦੇ ਵਸ ਵਿਚ ਆ ਜਾਂਦਾ ਹੈ। ਯਥਾ ਗੁਰਵਾਕ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਥਿੱਤੀ ਗੌੜੀ ਮਹੱਲਾ ਪੰਜਵਾਂ। ਸਤਿਗੁਰੂ ਦੀ ਕਿਰਪਾ ਤਾਂ ਉਸ ਉੱਤੇ ਉਦੋਂ ਹੀ ਹੋਣੀ ਆਰੰਭ ਹੋ ਜਾਂਦੀ ਹੈ ਜਦੋਂ ਉਹ ਆਪਣੇ ਪੂਰਬਲੇ ਕਰਮਾਂ ਕਰ ਗੁਰਮੰਤਰ ਰੂਪੀ ਉਪਦੇਸ਼ ਲੈਣ ਦਾ ਪਾਤਰ ਬਣ ਜਾਂਦਾ ਹੈ। ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਗੁਰ ਪੰਗਤੀ ਦਾ ਵੀ ਇਹੋ ਭਾਵ ਹੈ ਕਿ ਜਿਸ ਉੱਪਰ ਸਵਾਮੀ ਸਿਰਜਣਹਾਰ ਪੂਰਬਲੇ ਕਰਮਾਂ ਕਰ ਨਦਰ ਨਿਹਾਰ ਕੇ ਦਇਆਲ ਹੁੰਦਾ ਹੈ, ਤਿਸ ਗੁਰਸਿੱਖ ਨੂੰ ਹੀ ਸਤਿਗੁਰੂ ਗੁਰਮੰਤਰ ਰੂਪੀ ਗੁਰ ਉਪਦੇਸ਼ ਸੁਣਾਉਂਦਾ ਹੈ। ਗੁਰਮੰਤਰ ਰੂਪੀ ਗੁਰ ਦੀਖਿਆ ਗੁਰੂ ਦੁਆਰਿਓਂ ਮਿਲਣ ਸਮੇਂ ਤੋਂ ਗੁਰ ਨਦਰ ਮਿਹਰਮਤੀ ਕਿਰਪਾ ਦਾ ਦਰਵਾਜ਼ਾ ਗੁਰ ਦੀਕਸ਼ਿਤ ਗੁਰਸਿੱਖ ਉੱਤੇ ਖੁੱਲ ਜਾਂਦਾ ਹੈ ਤੇ ਜਿਉਂ ਜਿਉਂ ਉਹ ਇਸ ਗੁਰ ਦੀਖਿਆ ਨੂੰ ਕਮਾਉਂਦਾ ਹੈ ਤਿਉਂ ਤਿਉਂ ਉਸ ਉੱਤੇ ਦਿਨੋ ਦਿਨ ਹੋਰੋ ਹੋਰ ਗੁਰ ਕਿਰਪਾ ਕਟਾਕਸ਼ੀ ਬਰਕਤਾਂ ਬਰਸਦੀਆਂ ਰਹਿੰਦੀਆਂ ਹਨ। ਹੱਤਾ ਕਿ ਉਸ ਦਾ ਮਨ ਉਸ ਦੇ ਵਸਗਤ ਹੋ ਜਾਂਦਾ ਹੈ। ਇਹ ਪੂਰਨ ਕਿਰਪਾ ਹੋ ਜਾਣ ਦੀ ਨਿਸ਼ਾਨੀ ਹੈ। ਇਹ ਮਨ ਦਾ ਵਸਗਤ ਆਉਣਾ ਸਭ ਨਾਮ ਅਭਿਆਸ ਕਮਾਈ ਦਾ ਸਦਕਾ ਹੈ। ਇਸ ਪਦ ਨੂੰ ਪ੍ਰਾਪਤ ਹੋਣ ਪਰ ਅਭਿਆਸੀ ਜਨ ਦੇ ਹਿਰਦੇ ਅੰਦਰ ਆਤਮ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਇੱਥੇ ਅੱਪੜ ਕੇ ਨਾਮ ਆਤਮ ਜੋਤ ਕਣੀ ਹੋ ਕੇ ਅਭਿਆਸੀ ਜਨ ਦੇ ਹਿਰਦੇ ਨੂੰ ਵਿੰਨ ਲੈਂਦਾ ਹੈ। ਹੀਰਾ ਰਤਨ ਹੋ ਕੇ ਨਾਮ ਰੋਮ ਰੋਮ ਅੰਦਰ ਲਸ਼ਕਾਰੇ ਮਾਰਦਾ ਹੈ। ਜਿਉਂ ਜਿਉਂ ਅਭਿਆਸ ਕਰੀਦਾ ਹੈ ਤਿਉਂ ਤਿਉਂ ਨਾਮ ਦੀਆਂ ਰਤਨ ਜੋਤੀ ਲਸ਼ਕਾਂ ਜ਼ੋਰੋ ਜ਼ੋਰ ਹੋਰੋ ਹੋਰ ਵੱਜਦੀਆਂ ਹਨ ਅਤੇ ਹਿਰਦੇ ਵੇਦਵੇਂ ਆਨੰਦ ਹੁਲਾਸ ਦਾ ਰਸ ਵਿਗਾਸ ਵੀ ਵੱਧਦਾ ਹੀ ਜਾਂਦਾ ਹੈ। ਇਸ ਰਸ ਜੋਤ ਵਿਗਾਸੀ ਆਨੰਦ ਵਿਵਸਥਾ ਪ੍ਰਾਪਤ ਹੋਣ ਪਰ ਵੀ ਅਭਿਆਸੀ ਜਨ ਦਾ ਨਾਮ ਅਭਿਆਸ ਅਧਿਕ ਵਧੇਰਾ ਹੁੰਦਾ ਜਾਂਦਾ ਹੈ। ਨਾਮ ਅਭਿਆਸ ਕਮਾਈ ਦੀ ਠੱਲ ਥਾ ਕਿਤੇ ਵੀ ਨਹੀਂ। ਨਾਮੀ ਵਾਂਗੂ ਨਾਮ ਦੀ ਗਹਿਣ ਗਤ ਵੀ ਅਥਾ ਅਤੇ ਅਮਿਟ ਹੈ। ਨਾਮ ਕਮਾਈ ਦੇ ਇਸ ਪਦ ਪੁੱਗੇ ਰੰਗਾਂ ਵਿਚ ਰੰਗੀਜ ਕੇ ਨਾਮ ਜੋਤ ਰਸੀਏ ਦੇ ਹਿਰਦੇ ਅੰਦਰ ਅਹਿਲਾਦਮਈ ਇਹ ਉਤਸ਼ਾਹ ਉੱਠਦਾ ਹੈ ਕਿ ਨਾਮ ਭਗਤ ਕਮਾਈ ਦੀ ਇਸ ਭੁਗਤ ਨੂੰ ਸਭ ਤਾਈ ਪਹੁੰਚਾਈਏ ਤਾਂ ਤੇ ਉਹ ਅਵਰਾਂ ਨੂੰ ਵੀ ਇਹੋ ਪ੍ਰੀਤੀ ਪ੍ਰੇਰਨਾ ਕਰਦੇ ਹਨ ਕਿ ਨਾਮ ਪਦਾਰਥ ਦੇ ਪਾਤਰ ਬਣਨ, ਉਹ ਸਭਨਾਂ ਨੂੰ ਪ੍ਰੇਰ ਕੇ ਗੁਰੂ ਪਰਾਇਣ ਕਰਾਉਂਦੇ ਹਨ, ਗੁਰੂ ਦੁਆਰੇ ਗੁਰ ਸ਼ਰਣਾਈ ਲਿਆਉਂਦੇ ਹਨ, ਨਿਗੁਰੇ ਤੋਂ ਸਗੁਰਾ ਕਰਾਉਂਦੇ ਹਨ ਅਤੇ ਗੁਰੂ ਕਾ ਸਿੱਖ ਬਣਾਉਂਦੇ ਹਨ। ਇਸ ਵਿਦ ਸਭਨਾਂ ਨੂੰ ਗੁਰਸਿੱਖੀ ਦਾ ਤਤ ਉਪਦੇਸ਼ ਨਾਮ ਗੁਰਮੰਤਰ ਗੁਰੂ ਦੁਆਰਿਓਂ ਪੰਜਾਂ ਪਿਆਰਿਆਂ ਰਾਹੀਂ ਦੁਆਉਂਦੇ ਹਨ। ਇਉਂ ਅਤੇ ਕੇਵਲ ਇਉਂ ਉਹ ਆਪ ਨਾਮ ਜਪਦੇ ਹਨ ਅਤੇ ਅਵਰਾਂ ਨੂੰ ਜਪਾਉਂਦੇ ਹਨ। ਐਸੇ ਗੁਰਸਿੱਖ ਦੀ ਗੁਰੂ ਨਾਨਕ ਸਾਹਿਬ ਧੂੜ ਬਾਂਛਣ ਦੇ ਆਸ਼ੀਰਵਾਦੀ ਹਨ ਜੋ ਆਪ ਜਪਦੇ ਹਨ ਅਤੇ ਹੋਰਨਾਂ ਦਾ ਵਸੀਲਾ ਬਣਦੇ ਹਨ, ਜੈਸਾ ਕਿ ਉੱਪਰਲੇ ਗੁਰਪ੍ਰਮਾਣ ਅੰਦਰ ਆਇਆ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾਂ ਨਾਮ ਜਪਾਵੈ। ਇਸ ਗੁਰਪੰਗਤੀ ਦਾ ਕਦੇ ਵੀ ਇਹ ਭਾਵ ਨਹੀਂ ਜੈਸਾ ਕਿ ਕਈ ਗੁਰੂ ਕੇ ਗੂੜ ਆਸ਼ੇ ਤੋਂ ਅਣਜਾਣ ਲੋਕੀ ਕਰਦੇ ਹਨ ਕਿ ਨਾਮ ਜਪਣ ਵਾਲੇ ਗੁਰੂ ਕੇ ਸਿੱਖ ਆਪੋ ਇਕੱਲੇ ਹੀ ਹੋਰਨਾਂ ਨੂੰ ਨਾਮ ਗੁਰਮੰਤਰ ਦੇ ਸਕਦੇ ਹਨ। ਨਾਮ ਗੁਰਮੰਤਰ ਦੇਣਾ ਗੁਰੂ ਦਾ ਕੇਵਲ ਗੁਰੂ ਦਾ ਹੀ ਸੀਗਾ ਹੈ, ਹੋਰ ਕਿਸੇ ਵੀ ਗੁਰਸਿੱਖ ਨੂੰ ਇਹ ਅਧਿਕਾਰ ਨਹੀਂ, ਭਾਵੇਂ ਉਹ ਰਸਾਈ ਵਾਲਾ ਸੰਤ ਗੁਰਸਿੱਖ ਸੰਤ ਹੀ ਕਿਉਂ ਨਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਸਭ ਤੋਂ ਵੱਡਾ ਮਹੱਤ ਗੁਰਿਆਈ ਪਦ ਦਾ ਇਸੇ ਵਿੱਚ ਹੈ ਕਿ ਉਹ ਅੰਮ੍ਰਿਤ ਪਦਾਰਥ ਨਾਮ ਦੇ ਦਾਤੇ ਖੁਦ ਆਪ ਹਨ। ਗੁਰੂ ਪਾਤਸ਼ਾਹੀਆਂ ਦੇ ਦੱਸੇ ਜਾਮਿਆਂ ਦੀ ਆਪੋ ਆਪਣੇ ਸਮੇਂ ਵਰਤ ਰਹੀ ਅਮਰ ਗੁਰੂ ਪਾਤਸ਼ਾਹੀ ਦੇ ਹੁੰਦਿਆਂ ਕਿਸ ਦੀ ਮਜਾਲ ਸੀ ਕਿ ਸਤਿਗੁਰੂ ਪਾਤਸ਼ਾਹ ਵਜੋਂ ਕੋਈ ਹੋਰ ਪੁਰਸ਼ ਗੁਰਮੰਤਰ ਦੀਖਿਆ ਦੇ ਸਕੇ। ਗੁਰੂ ਘਰ ਦੇ ਇਤਿਹਾਸਾਂ ਅੰਦਰ ਇਹ ਉਦਾਹਰਣ ਅਨੇਕ ਥਾਈਂ ਆਉਂਦੇ ਹਨ ਕਿ ਭਾਈ ਗੁਰਦਾਸ ਜੀ ਸਾਰਖੇ ਪੂਰੇ ਗੁਰਮੁਖ ਸਿੱਖ ਅਤੇ ਬਾਬਾ ਬੁੱਢਾ ਜੀ ਸਾਰਖੇ ਬ੍ਰਹਮ ਗਿਆਨੀ ਸੰਤ ਸਿੱਖ ਦੂਰੋਂ ਦੂਰੋਂ ਸੰਗਤਾਂ ਨੂੰ ਪ੍ਰੇਰ ਕੇ ਗੁਰ ਸ਼ਰਣਾਈ ਲਿਆਉਂਦੇ ਸਨ ਅਤੇ ਗੁਰਸਿੱਖੀ ਦੇ ਅਧਿਕਾਰੀ ਬਣਾਏ ਕੇ ਗੁਰਸਿੱਖੀ ਦੇ ਉਮੈਦਵਾਰਾਂ ਨੂੰ ਗੁਰੂ ਦੁਆਰੇ ਗੁਰ ਸ਼ਰਨਾਗਤੀ ਲਿਆਉਂਦੇ ਸਨ ਅਤੇ ਗੁਰੂ ਸੱਚੇ ਪਾਤਸ਼ਾਹ ਤੋਂ ਹੀ ਗੁਰਦੀਖਿਆ ਗੁਰਮੰਤਰ ਦਿਵਾਉਂਦੇ ਸਨ। ਗੁਰਮੁਖ ਸਿੱਖਾਂ ਨੂੰ ਗੁਰੂ ਬਖਸ਼ੀਆਂ ਮੰਜੀਆਂ ਦਾ ਨਾਮ ਮਹੱਤ ਜਿਨ੍ਹਾਂ ਗੁਰਮੁਖ ਸਿੱਖਾਂ ਸੰਤਾਂ ਨੂੰ ਪ੍ਰਾਪਤ ਸੀ ਉਹਨਾਂ ਦਾ ਮੁੱਖ ਅਧਿਕਾਰ ਵਕਾਰ ਇਹੋ ਸੀ ਕਿ ਉਹ ਗੁਰਸਿੱਖੀ ਗੁਰਮੰਤਰ ਦੀਖਿਆ ਦੇ ਪਾਤਰ ਬਣਾ ਬਣਾ ਗੁਰਸਿੱਖੀ ਦੇ ਉਮੈਦਵਾਰ ਪ੍ਰਾਣੀਆਂ ਨੂੰ ਪ੍ਰੇਰ ਪ੍ਰੇਰ ਕੇ ਗੁਰੂ ਸ਼ਰਣਾਈ ਲਿਆਵਣ ਅਤੇ ਗੁਰੂ ਦੁਆਰਿਓਂ ਉਹਨਾਂ ਨੂੰ ਗੁਰਮੰਤਰ ਰੂਪੀ ਅੰਮ੍ਰਿਤ ਨਾਮ ਦੀ ਦਾਤ ਦਿਵਾਉਣ। ਇਸ ਤਰ੍ਹਾਂ ਹੁਣ ਵੀ ਜੁਗੋ ਜੁਗ ਅਟਲ ਗੁਰੂ ਪਾਤਸ਼ਾਹ ਸੱਚੇ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹੀ ਦੇ ਵਰਤਮਾਨ ਸਮੇਂ ਦੇ ਅੰਦਰ ਵੀ ਕਿਸੇ ਇਕੱਲੇ ਗੁਰਸਿੱਖ ਨੂੰ ਗੁਰਮੰਤਰ ਦੇਣ ਦਾ ਅਧਿਕਾਰ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਤਾਬਿਆ ਵਿੱਚ ਨਾਮ ਦੀ ਕਮਾਈ ਵਾਲੇ ਪੰਜਾਂ ਪਿਆਰਿਆਂ ਦੁਆਰਾ ਹੀ ਗੁਰੂ ਦਸ਼ਮੇਸ਼ ਦ੍ਰਿੜਾਈ ਮਰਿਆਦਾ ਅਨੁਸਾਰ ਹੀ ਅਧਿਕਾਰੀ ਜਨਾਂ ਨੂੰ ਗੁਰਮੰਤਰ ਰੂਪੀ ਗੁਰਦੀਖਿਆ ਦਿੱਤੀ ਜਾ ਸਕਦੀ ਹੈ। ਨਾਮ ਅੰਮ੍ਰਿਤ ਪਦਾਰਥ ਛਾਂਦਿਆਂ ਦੇ ਵੰਡ ਛਕਣ ਵਾਲੇ ਗੁਰਮੁਖ ਨਾਮ ਰਸੀਏ ਪਰਉਪਕਾਰੀ ਗੁਰਮੁਖ ਸਿੱਖ ਨਾਮ ਦੀ ਮਹੱਤਾ ਮਹਿਮਾ ਦ੍ਰਿੜਾ ਦ੍ਰਿੜਾ ਅਤੇ ਅੰਮ੍ਰਿਤ ਬੂੰਦ ਦੇ ਚਾਤ੍ਰਿਕ ਬਣਾ ਬਣਾ ਅਮੀ ਰਸ ਦੇ ਪਿਆਸੇ ਜਗਿਆਸੂ ਜਨਾਂ ਨੂੰ ਪ੍ਰੇਰ ਪ੍ਰੇਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲਿਆ ਲਿਆ ਹਾਜ਼ਰ ਕਰਦੇ ਹਨ ਅਤੇ ਗੁਰੂ ਦੁਆਰਿਓਂ ਨਾਮ ਦਾਨ ਦਿਵਾਉਂਦੇ ਹਨ। ਇਸ ਵਿਦ ਉਹ ਆਪ ਜਪਦੇ ਅਤੇ ਅਵਰਾਂ ਨਾਮ ਜਪਾਉਂਦੇ ਹਨ। ਨਾਮ ਜਪਣ ਦੇ ਅਰਥ ਨਾਮ ਮੰਤਰਾਉਣ ਦੇ ਕਦੇ ਨਹੀਂ ਹੋ ਸਕਦੇ। ਨਾਮ ਪ੍ਰਾਪਤ ਕਰ ਚੁੱਕੀਆਂ, ਨਾਮ ਨਵਰੰਗ ਸੁਹਾਗਵੰਤੀਆਂ, ਸਖੀ ਸਹੇਲੀਆਂ, ਗੁਰਮੁਖ ਬੁੱਢ ਸੁਹਾਗਣੀਆਂ ਦੀ ਸੰਗਤ ਵਿਖੇ ਰਹਿ ਕੇ ਹੀ ਨਾਮ ਜਪਣ ਰੂਪੀ ਕਮਾਈਆਂ ਨੂੰ ਅਧਿਕ ਅਰੂੜ ਕਰ ਸਕੀਦਾ ਹੈ। ਨਵਲ ਨਵੇਲੀਆਂ ਸਖੀ ਸਹੇਲੀਆਂ ਨੂੰ ਸਤਸੰਗਤ ਵਿਖੇ ਰਹਾਏ ਗਿਝਾਏ ਕੈ ਜੋ ਜੋ ਗੁਰਮੁਖ ਜਨ ਨਾਮ ਕਮਾਈਆਂ ਕਰਾਉਂਦੇ ਹਨ ਉਹ ਆਪ ਜਪਦੇ ਤੇ ਅਵਰਾਂ ਨਾਮ ਜਪਾਉਂਦੇ ਹਨ। ਗੁਰਮਤ ਲੇਖਾਂ ਦੇ ਜੋ ਜੋ ਲਿਖਾਰੀ ਆਪਣੇ ਲੇਖਾਂ ਅੰਦਰ ਲੋਕਾਂ ਨੂੰ ਖੁੱਲਮ ਖੁੱਲੀਆਂ ਨਾਮ ਜਪਣ ਦੀਆਂ ਜੁਗਤੀਆਂ ਦੱਸਣ ਅਤੇ ਨਾਮ ਗੁਰਮੰਤਰ ਦੱਸਣ ਦਰਣਾਉਣ, ਦੂਜੇ ਲਫ਼ਜ਼ਾਂ ਵਿੱਚ ਗੁਰਮੰਤਰ ਦੇਣ ਦਾ ਤਰੀਕਾ ਵਰਤਦੇ ਹਨ, ਉਹ ਸਭ ਗੁਰੂ ਡੰਮ ਦਾ ਪ੍ਰਚਾਰ ਹੀ ਕਰਦੇ ਹਨ। ਇਸ ਤਰ੍ਹਾਂ ਕਰਨਾ ਗੁਰੂ ਅਤੇ ਗੁਰੂ ਸਰੂਪ ਪੰਜਾਂ ਪਿਆਰਿਆਂ ਦੇ ਸ਼ਰੀਕ ਬਣਨਾ ਹੈ। ਗੁਰਮੰਤਰ ਦੇਣ ਦੱਸਣ ਦੀ ਇਹ ਲੇਖਾਂ ਵਾਲੀ ਖੁੱਲ ਖੇਡ ਇਹਨਾਂ ਲੇਖਾਂ ਦੇ ਪੜਨਹਾਰਿਆਂ ਦਾ ਸਾਰਦੀ ਵੀ ਕੱਖ ਨਹੀਂ, ਨਾ ਹੀ ਉਹਨਾਂ ਨੂੰ ਨਾਮ ਦ੍ਰਿੜ ਹੁੰਦਾ ਹੈ, ਨਾ ਉਹ ਨਾਮ ਜਪਣ ਰੂਪੀ ਅਭਿਆਸ ਕਮਾਈ ਵਿੱਚ ਲੱਗ ਸਕਦੇ ਹਨ। ਜਦ ਸੌਰਦਾ ਸਰਦਾ ਕੁਝ ਨਹੀਂ ਤਾਂ ਇਸ ਖੁੱਲ ਖੇਡ ਦਾ ਲਾਭ ਕੀ? ਬਸ ਇਤਨਾ ਜ਼ਰੂਰ ਹੈ ਕਿ ਨਾਮ ਦੀ ਇਸ ਵਿਧ ਨਸ਼ਰ ਨਸ਼ਰਾਈ ਕਰਨ ਹਾਰੇ ਨਾਮ ਦੇ ਬੂਝ ਬੁਝੱਕੜ ਪ੍ਰਸਿੱਧ ਹੋ ਜਾਂਦੇ ਹਨ, ਪਰ ਨਾਮ ਦੀ ਸ਼ਰਧਾ ਕਿਸੇ ਨੂੰ ਨਹੀਂ ਉਪਜਦੀ। ਗੁਰਮੰਤਰ ਦੀ ਇਸ ਵਿਧ ਖੁੱਲ ਖੇਡ ਕਰਨ ਹਾਰਿਆਂ ਨੂੰ ਅਸੀਂ ਦੇਖਿਆ ਹੈ ਕਿ ਉਹ ਖੁਦ ਵੀ ਨਾਮ ਵੱਲੋਂ ਉੱਕੇ ਸ਼ਰਧਕ ਹੁੰਦੇ ਹਨ। ਇੱਕੋ ਉਦਾਹਰਣ ਇਸ ਗੱਲ ਨੂੰ ਸਿੱਧ ਕਰਨ ਲਈ ਕਾਫੀ ਹੋਊ। ਰਹਿਤ ਪ੍ਰਕਾਸ਼ ਨਾਮੇ ਪੁਸਤਕ ਦੇ ਲਿਖਾਰੀ ਪ੍ਰਗਟਾਰੀ ਪੁਰਸ਼ਾਂ ਨੇ ਇਸ ਪੁਸਤਕ ਦੀਆਂ ਪਹਿਲੀਆਂ ਐਡੀਸ਼ਨਾਂ ਅੰਦਰ ਗੁਰਮੰਤਰ ਨੂੰ ਹੋਰ ਦਰਸਾਇਆ ਸੀ ਅਤੇ ਨਵੀਨ ਐਡੀਸ਼ਨਾਂ ਤੇ ਹੋਰ ਪੁਸਤਕਾਂ ਅੰਦਰ ਹੋਰ ਤਰ੍ਹਾਂ ਹੀ ਜਣਾਇਆ ਹੈ। ਇਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਉਨ੍ਹਾਂ ਨੂੰ ਗੁਰਮੰਤਰ ਉੱਤੇ ਕੋਈ ਸ਼ਰਧਾ ਭਰੋਸਾ ਨਹੀਂ, ਐਵੇਂ ਬੇਥੋਹੇ ਉਖੜੇ ਕੁਹਾੜੇ ਮਾਰਦੇ ਹਨ। ਸਾਨੂੰ ਉਨ੍ਹਾਂ ਦੀ ਜ਼ਾਤੀ ਵਾਕਫੀਅਤ ਹੋਣ ਕਰ ਇਹ ਗੱਲ ਨਿਸ਼ਚੇ ਹੈ ਕਿ ਉਨ੍ਹਾਂ ਨੂੰ ਗੁਰਮੰਤਰ ਗੁਰਮਤ ਨਾਮ ਦ੍ਰਿੜ ਨਹੀਂ ਸੀ ਤੇ ਨਾ ਉਹ ਨਾਮ ਦੀ ਕਮਾਈ ਕਰਨ ਹਾਰੇ ਸਨ ਜਾਂ ਹਨ। ਐਸੀਆਂ ਪੁਸਤਕਾਂ ਅਤੇ ਨਾਮ ਦੀ ਖੁੱਲ ਖੇਡ ਕਰਨ ਹਾਰੇ ਅੱਜ ਕੱਲ ਦੇ ਲੇਖਕਾਂ ਦੇ ਅਨੇਕ ਪ੍ਰਕਾਰੀ ਲੇਖਾਂ ਦੇ ਪੜਨ ਹਾਰੇ ਕੀ ਨਾਮ ਅਭਿਆਸੀ ਬਣ ਸਕਦੇ ਹਨ? ਕੀ ਉਹਨਾਂ ਨੂੰ ਨਾਮ ਦ੍ਰਿੜ ਹੋ ਸਕਦਾ ਹੈ? ਕਦੇ ਨਹੀਂ। ਐਵੇਂ ਵਾਧੂ ਨਾਮ ਦਾ ਸਸਤਾ ਸੌਦਾ ਸਗੋਂ ਨਾਮ ਦੇ ਨਾਂ ਤੋਂ ਅਸ਼ਰਧਾ ਉਤਪੰਨ ਕਰਾ ਰਿਹਾ ਹੈ। ਸਗੋਂ ਵੱਖੋ ਵੱਖ ਲਿਖਾਰੀ ਨਾਮ ਦੀ ਵਿਆਖਿਆ ਵੀ ਵੱਖੋ ਵੱਖ ਕਰ ਰਹੇ ਹਨ। ਉਹਨਾਂ ਦੀ ਵੱਖੋ ਵੱਖ ਵਿਆਖਿਆ ਵੇਖ ਕੇ ਕਿਸੇ ਦਾ ਇੱਕ ਯਕੀਨ ਨਹੀਂ ਬੱਝਦਾ। ਜਿਹੜੇ ਤਾਂ ਐਸੇ ਲਿਖਾਰੀ ਹਨ ਜੋ ਲਿਖਦੇ ਹਨ ਕਿ ਕਿਸੇ ਖਾਸ ਲਫ਼ਜ਼ ਨੂੰ ਜਪਣਾ ਨਾਮ ਜਪਣਾ ਹੀ ਨਹੀਂ, ਉਹ ਤਾਂ ਉੱਕਾ ਹੀ ਨਾਮ ਨੂੰ ਸਫ਼ਾ ਚੱਟ ਕਰ ਦਿੰਦੇ ਹਨ, ਨਾਮ ਦਾ ਕਜ਼ੀਆ ਹੀ ਮੁਕਾ ਦਿੰਦੇ ਹਨ। ਅਤੇ ਬਹੁਤ ਸਾਰੇ ਲਿਖਾਰੀ ਲੈਕਚਰਾਰ ਹਨ ਜੋ ਨਾਮ ਨੂੰ ਸਰਬ ਵਿਆਪਕ ਹੋਂਦ ਦੱਸਦੇ ਹੋਏ ਉਸ ਨੂੰ ਆਮ ਜਗਿਆਸੂਆਂ ਤੋਂ ਅਪਹੁੰਚ ਅਤੇ ਉੱਚ ਮੰਜਲੀ ਅਮਿਣਵੀਂ ਵਸਤੂ ਨਿਰਣਾਉਂਦੇ ਹਨ ਜੋ ਜਪਣ ਅੰਦਰ ਨਹੀਂ ਆ ਸਕਦੀ, ਸਿਰਫ ਅਨੁਮਾਨ ਹੀ ਕਰੀ ਜਾ ਸਕਦੀ ਹੈ।